गुरु रूप प्यारी सात संगत जी, वाहिगुरू जी का खालसा, वाहिगुरू जी की फतेह। भाई साहब भाई वीर सिंह जी की एक अमोलक लिखत आप जी ने पढ़ के श्रवण करा रहे सी, जिसका सिरलेख है सुंदरी। आओ उसका तीजा ते चौथा कांड श्रवण करने की कोशिश करिए जी। तीजा कांड। सूरज देवता बदलों में लुके हुए हैं। बदलों के दलों के दल बेमुहारी फौज वांग आसमान उत्ते फिर रहे हैं। पौन की चाल भी आश्चर्य है, किसी वेले भड़थू पाउं दी, घटा उड़ाउं दी, जोर दी वगदी है। किसी वेले चुपाती हो सहजे सहजे रुमकण लग जाती है। मोल लोग शरई तंबे पैनी हरल हरल करदे फिर रहे हैं। निमाणे हटिया वाले सुस्ते उदास बैठे दिसदे हैं। वड्डी मसीत विच अचरज हाल है। टोलियां दियां टोलियां कठियां आउंदियां ते बहंदियां जांदियां हैं। मसीत दे बार हटां दे अगे दोही पासी कुछ को फौजी सिपाही शस्त्रधारी सनद बद खड़े हैं। ओ सामने पासे वालों की आया, ए एक पालकी दी असवारी है जो चार वगारी फड़े हुए ब्राह्मणा दे मोढ़िया उत्ते तरी है। इस विच एक वड्डे मुला जी विराजमान हैं जो अज दे दिन लई उचेचे सदे गए हैं। मसीत दे बूए अगे आके मुला जी उतरे ते अंदर वड़े, सब ने अदम नाल अगे बिठाया। इन्हें नू पांच सत घोड़े पजाउंदे आए, मगरों नवाब साहब दी असवारी पहुंची। भला हुण कौन कौन आए, एक पालकी बंद है, नाल एक पुरख हथकड़ी वजी तुरिया आउंदा है। तेड़ मैली कछ है, गल चिकड़ वाला कुड़ता, सिर उते निक्की पग जिस विचों केस खिलरे हुए हन। चेहरा चिंता दा शिकार है पर अखां लाल हन, जिन्हां विचों क्रोध दे बाण निकल रहे हन। मसीत दे बूए अगे पालकी विच एक बुरके वाली उतरी, दोवें जने मसीत वड़े, दोवें मुल्लां दे अगे बिठाए गए। मसीत इस वेले भरी हुई सी, सब लोग चुप वटी तक रहे सन कि मुल्ला साहिब इउं बोले, बलवंत सिंह की तू दीन इस्लाम नू खुशी नाल कबूलदा है? बलवंत सिंह, मैं मौत खुशी नाल कबूलदा हाँ। मुला नवाब वल मूँह करके, ये वड्डा मूजी है, इसने इउं नहीं मनना, इसनू जां ता कतल कीता जावे जां जबरन। नवाब, हाँ पिछली गल अच्छी है, मैं इस महरू दे भरा नू कतल नहीं करना चाहुंदा। मुला हजाम यानी नाई हाजिर है? नाई, हाँ हजूर। मुला इधर आओ और इसके बाल काटो। नाई, बहुत अच्छा। एक गल कह के नाई गुथली खोल बैठा। भावें सिंह बहादुर दे हथ जकड़े हुए सन पर उसका जोर नाल हिलना ही सुकड़ी नाई लई बथेरा सी। ए हाल वेख चार सिपाहियां ने बलवंत सिंह नू फड़िया और नाई होरी फिर आए, पर ऐतकी बुरके वाली ने जिस दे हाथ पैर बदे हुए नहीं सन बुरका ला के ओ मारिया, और छेती नाल उठ के मोढ़िया तो नाई नू फड़ के पटका मारिया। विचारा खेनू वांग रिड़दा परे जा पिया, और कन्या मस्त शेर वांग ओ खड़ोती। इसकी सुंदरता और सुंदरता पर गुस्से का लहू चेहरे उत्ते सवार खलकत देख के दंग रह गई। ते नवाब जिस दे मन विच रूप दा प्यार सी इउं चकरित रह गया जिमें बिजली वजिया आउंदा है। मुल्ला ने तुरंत दो सिपाहियां नू अख मारी जिन्हां ने बहादुर सुरस्ती नू फड़ लिया और पिछले पासे हाथ करके मुश्कां कस दित्तियां। नवाब वेख के कुड़ रहा सी पर की कर सकदा सी, मुल्ला दे खलकत कोलों डरदा सी कि जे मैं कुछ आखदा हाँ तां कहणगे कि काफरां पुर दया करदा है। भावें पलो पली नू मेरी बेगम बनेगी पर अजे तां काफर ही है ना। इन्ने विच नाई होरी भी उठे, फिर अपना आप संभाल के वधना चाया। इस वेले सुरस्ती दी आश्चर्य दशा सी, वो डाढ़े प्रेम ते निम्रता नाल प्यारे भरा दी डरावनी दशा वेख रही सी। नाले अपनी किस्मत वल वेख के चिंता विच डुब रही सी कि हाए मैं निकर्मण दे पिछे अजे सूरबीर भरा नाल ए दशा आउंदी है। ਇਹਨੇ ਵਿੱਚ ਬਾਜ਼ਾਰ ਵਿੱਚੋਂ ਇੱਕ ਕੱਟੇ ਦਾ ਗੁਬਾਰ ਦਿਸਿਆ। ਖੜਖੜ ਦੀ ਡਾਢੀ ਆਵਾਜ਼ ਆਈ, ਕਿਸੇ ਜਾਤਾਂ ਹਨੇਰੀ, ਕਿਸੇ ਜਾਤਾਂ ਕੋਈ ਘਰ ਟੱਠਾ, ਕਿਸੇ ਸਮਝਿਆ ਕਿ ਕਰੜਾ ਭੁਚਾਲ ਆ ਗਿਆ, ਕਿਸੇ ਜਾਤਾਂ ਕਿ ਕੋਈ ਹਾਕਮ ਸਵਾਰਾਂ ਨਾਲ ਇਸ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਆ ਰਿਹਾ ਹੈ। ਪਰ ਸਭ ਅੱਖਾਂ ਉੱਧਰ ਗੱਡੀਆਂ ਗਈਆਂ। ਇੱਕ ਅੱਖ ਦੇ ਫੋਰ ਵਿੱਚ ਉਸ ਕੱਟੇ ਦਾ ਰਸਾਲਾ ਬਣ ਗਿਆ ਔਰ ਬਾਜ਼ਾਰ ਵਿੱਚ ਖੜ੍ਹੇ ਸਿਪਾਹੀਆਂ ਨਾਲ ਕੱਟ ਵੜ ਛਿੜ ਪਈ ਅਤੇ ਇੱਕ ਦਸਤੇ ਦੇ ਸਵਾਰਾਂ ਨੇ ਘੋੜਿਆਂ ਨੂੰ ਅੱਡੀਆਂ ਲਾ ਮਸੀਤਾਂ ਅੰਦਰ ਜਾਂਦੇ ਹੀ ਫਤਿਹ ਦਾ ਜੈਕਾਰਾ ਗਜਾ ਬਲਵੰਤ ਸਿੰਘ ਕਰਕੇ ਆਵਾਜ਼ ਮਾਰੀ ਔਰ ਦੂਜੀ ਪਲ ਵਿੱਚ ਕਿਸੇ ਬਲੀ ਹੱਥ ਨੇ ਬੱਜਾ ਬਲਵੰਤ ਸਿੰਘ ਚੁੱਕ ਕੇ ਘੋੜੇ ਉੱਤੇ ਸੱਟ ਲਿਆ ਔਰ ਇੱਕ ਹੋਰ ਹੱਥ ਨੇ ਸੁਰਸਤੀ ਨੂੰ ਚੁੱਕ ਕੇ ਘੋੜੇ 'ਤੇ ਰੱਖ ਲਿਆ ਅਤੇ ਘੋੜੇ ਮੋੜ ਕੇ ਵਿੱਚੋਂ ਦੀ ਚੀਰ ਕੇ ਨਿਕਲੇ। ਬਾਕੀ ਦਾ ਜਥਾ ਜੋ ਨਾਲ ਸੀ ਵਾੜ ਵਾਂਗੂ ਆਲੇ ਦੁਆਲੇ ਹੋ ਗਿਆ ਅਤੇ ਹਰਨ ਦਾ ਆਵਾਜ਼ਾਂ ਹੁੰਦਿਆਂ ਸਾਰ ਜਿਕਰ ਬਿਜਲੀ ਕਿਸੇ ਲਹਿਲਵਾਨ ਦੇ ਖੇਤ ਵਿੱਚ ਕਿਉਂਕਿ ਲੋਪ ਹੋ ਜਾਂਦੀ ਹੈ, ਇੱਕ ਔਰ ਇਹ ਚਾਣਚੱਕ ਆਉਣ ਪਈ ਸਿੱਖਾਂ ਦੀ ਫੌਜ ਮਸੀਤੋਂ ਬਾਹਰ ਹੋ ਸ਼ਹਿਰ ਦੇ ਵੱਡੇ ਬਾਜ਼ਾਰ ਥਾਣੀ ਪੂਰਬੀ ਬੂਹੇ ਵੱਲੋਂ ਨਿਕਲਣ ਨੂੰ ਦਬਾ ਦਬ ਘੋੜੇ ਸੁੱਟੀ ਜਾ ਰਹੀ ਸੀ ਕਿ ਅਚਾਨਕ ਮੋਰਚੇ ਦੇ ਆਗੂ ਨੇ ਥੰਮ ਦਾ ਬਚਨ ਕਿਹਾ ਔਰ ਇੱਕ ਪਲ ਵਿੱਚ ਸਾਰਾ ਦਸਤਾ ਖੜ੍ਹਾ ਹੋ ਗਿਆ। ਕਾਰਨ ਇਹ ਸੀ ਕਿ ਉਸ ਦਰਵਾਜ਼ੇ ਪਰ ਪਹਿਰੇ ਦੇ ਸਿਪਾਹੀਆਂ ਨੇ ਜੋ ਪਹਿਲੋਂ ਤਾਂ ਇਹ ਸਮਝੇ ਸਨ ਕਿ ਕੋਈ ਪ੍ਰਾਹੁਣਾ ਹਾਕਮ ਫੌਜ ਸਣੇ ਆ ਰਿਹਾ ਹੈ ਅਤੇ ਨੇੜੇ ਆਏ ਸਿੱਖ ਸਿੰਜਾਣ ਕੇ ਕਾਹਲੀ ਨਾਲ ਲੁੱਕ ਗਏ ਸਨ, ਕੁਮੁਕ ਸਦ ਕੇ ਰੋਕ ਦਾ ਸਮਿਆਨ ਕਰ ਲਿਆ ਸੀ। ਇਹ ਦਸ਼ਾ ਵੇਖ ਕੇ ਸਰਦਾਰ ਸ਼ਾਮ ਸਿੰਘ ਨੇ ਚੋਣਵੇਂ ਬੰਦੂਕਚੀ ਅੱਗੇ ਕੀਤੇ। ਇਹਨਾਂ ਨੇ ਪਹਿਲਾਂ ਇੱਕ ਨਜ਼ਰ ਨਾਲ ਤੋਪਚੀ ਵੇਖੇ, ਫਿਰ ਇਸ ਫੁਰਤੀ ਨਾਲ ਬੰਦੂਕਾਂ ਨਿਸ਼ਾਨੇ ਕਰਕੇ ਸਰ ਕੀਤੀਆਂ ਕਿ ਦੋਵੇਂ ਤੋਪਚੀ ਘੁੱਗੀਆਂ ਵਾਂਗ ਹੇਠਾਂ ਆ ਪਏ। ਉਹਨਾਂ ਦੇ ਡਿੱਗਦਿਆਂ ਹੀ ਸਰਦਾਰ ਸ਼ਾਮ ਸਿੰਘ ਨੇ 10 ਸਿੱਖ ਹੋਰ ਅੱਗੇ ਕੀਤੇ। ਇਹਨਾਂ ਨੇ ਥੋੜ੍ਹੇ ਚਿਰ ਵਿੱਚ ਹੀ ਤੀਰਾਂ ਦੀ ਅਜਿਹੀ ਬੋਛਾੜ ਕੀਤੀ ਕਿ ਦਰਵਾਜ਼ੇ ਦੇ ਉੱਪਰਲੇ ਜਿੰਨੇ ਮਨੁੱਖ ਸਨ ਵਿੰਸਟੇ ਔਰ ਫਿਰ ਹੁੰਮ ਹੁੰਮ ਆ ਕੇ ਦਰਵਾਜ਼ੇ ਨੂੰ ਜਾ ਪਏ ਅਤੇ ਬਦਾਮ ਦੇ ਛਿੱਲਣ ਵਾਂਗ ਉਸਨੂੰ ਭੰਨ ਸਿੱਟਿਆ। ਬਾਹਰ ਇੱਕ ਫੌਜ ਦਾ ਦਸਤਾ ਖੜ੍ਹਾ ਸੀ। ਸ਼ਾਮ ਸਿੰਘ ਨੇ ਇੱਕ ਅਜਿਹੀ ਸਹਿਨਤ ਕੀਤੀ ਕਿ ਸਾਰੀ ਫੌਜ ਤਲਵਾਰਾਂ ਧੂ ਕੇ ਸੱਜੇ ਖੱਬੇ ਵਾਉਂਦੀ ਸਰਪਟ ਘੋੜੇ ਸਿੱਟਦੀ ਵੈਰੀ ਨੂੰ ਚੀਰਦੀ ਹੋਈ ਦੂਰ ਨਿਕਲ ਗਈ। ਚੌਥਾ ਕਾਂਡ। ਜਦ 5-7 ਕੋ ਨਿਕਲ ਗਏ ਤਦ ਇੱਕ ਖੁੱਲ੍ਹਾ ਮੈਦਾਨ ਹਰੇ ਹਰੇ ਖੇਤਾਂ ਦੇ ਵਿਚਕਾਰ ਦੇਖ ਕੇ ਫੌਜ ਨੇ ਉਤਾਰਾ ਕੀਤਾ। ਘੋੜੇ ਬਿਰਛਾਂ ਨਾਲ ਬੰਨ੍ਹ ਦਿੱਤੇ ਅਤੇ ਘਾਹ ਪੱਠਾ ਪਾਇਆ। ਕੁਝ ਖਾਣ ਪੀਣ ਦੇ ਆਹਾਰ ਵਿੱਚ ਪਿੰਡ ਵੱਲ ਗਏ। ਸਰਦਾਰ ਸ਼ਾਮ ਸਿੰਘ ਜੀ ਇੱਕ ਕੱਪੜਾ ਵਿਛਾ ਕੇ ਬੈਠੇ। ਬਲਵੰਤ ਸਿੰਘ ਅਤੇ ਸੁਰਸਤੀ ਦੇ ਹੱਥਾਂ ਪੈਰਾਂ ਦੇ ਬੰਦ ਖੋਲ੍ਹੇ ਗਏ ਔਰ ਸਰਦਾਰ ਜੀ ਦੇ ਪਾਸ ਆਉਂਦੇ ਗਏ। ਇਸ ਵੇਲੇ ਦਾ ਸਮਾਂ ਦੇਖਣ ਯੋਗ ਸੀ। ਹਰ ਇੱਕ ਬਹਾਦਰ ਸਿੰਘ ਆਉਂਦਾ ਅਤੇ ਬਲਵੰਤ ਸਿੰਘ ਨੂੰ ਘੁੱਟ ਘੁੱਟ ਕੇ ਮਿਲਦਾ ਔਰ ਸੁਰਸਤੀ ਨੂੰ ਹੱਥ ਜੋੜ ਕੇ ਫਤਿਹ ਗਜਾਉਂਦਾ। 6 ਜਦ ਸਭ ਮਿਲ ਚੁੱਕੇ ਔਰ ਅਨੇਕਾਂ ਵੇਰ ਗੁਰਬਰ ਅਕਾਲ ਦੇ ਜੈਕਾਰਿਆਂ ਨਾਲ ਆਕਾਸ਼ ਨੂੰ ਗੂੰਜਾ ਚੁੱਕੇ ਤਦ ਸਰਦਾਰ ਜੀ ਦੇ ਇਸ਼ਾਰੇ ਨਾਲ ਬਲਵੰਤ ਸਿੰਘ ਅਤੇ ਸੁਰਸਤੀ ਸਰਦਾਰ ਪਾਸ ਆ ਬੈਠੇ। ਪਹਿਲੇ ਤਾਂ ਬਲਵੰਤ ਸਿੰਘ ਨੇ ਸਿਰ ਬੀਤੀ ਸੁਣਾਈ ਔਰ ਉਹਨਾਂ ਦੁੱਖਾਂ ਦਾ ਸਮਾਚਾਰ ਦੱਸਿਆ ਜੋ ਕੈਦ ਤੋਂ ਮਗਰੋਂ ਉਸਨੂੰ ਅਤੇ ਸੁਰਸਤੀ ਨੂੰ ਝੱਲਣੇ ਪਏ। ਕੀਕੋਂ ਕੈਦ ਵਿੱਚ ਉਹਨਾਂ ਨੂੰ ਦੁੱਖ ਦਿੱਤੇ ਜਾਂਦੇ, ਕੀਕੋਂ ਰੋਜ਼ ਰੋਜ਼ ਉਪਦੇਸ਼ ਦਿੱਤੇ ਜਾਂਦੇ ਅਤੇ ਫਿਰ ਅਨੇਕਾਂ ਲਾਲੇ ਦਿਖਾਏ ਜਾਂਦੇ। ਪਰ 6 ਬਲਵੰਤ ਸਿੰਘ ਨੇ ਠੰਡਾ ਸਾਹ ਭਰ ਕੇ ਕਿਹਾ ਕਿ ਭੈਣ ਜੀ ਨੂੰ ਘਰ ਪਾਉਣ ਦੀ ਨੀਅਤ ਜੋ ਨਵਾਬ ਦੀ ਸੀ, ਇਹ ਕਸ਼ਟ ਸਭ ਤੋਂ ਭਾਰਾ ਸੀ। ਜਦ ਉਹ ਕਹਿ ਚੁੱਕਾ ਤਾਂ ਸਰਦਾਰ ਜੀ ਨੇ ਦੱਸਿਆ ਕਿ ਤੇਰਾ ਪਤਾ ਸੁਣਦਿਆਂ ਹੀ ਅਸਾਂ ਜੰਗਲੋ ਜੰਗਲੀ ਚੜ੍ਹਾਈ ਕੀਤੀ ਕਿ ਚੁੱਪ ਚੁਪਾ 'ਤੇ ਪਹੁੰਚ ਸਕੀਏ, ਪਰ ਰਸਤਾ ਖੁੰਝ ਗਏ, ਇਸ ਕਰਕੇ ਦੇਰ ਲੱਗ ਗਈ। ਅੱਜ ਸਵੇਰੇ ਸਾਡੀ ਆਸ ਦਾ ਲੱਕ ਟੁੱਟ ਗਿਆ ਸੀ ਕਿ ਹੁਣ ਵੇਲੇ ਸਿਰ ਪਹੁੰਚ ਕੇ ਬਲਵੰਤ ਸਿੰਘ ਨੂੰ ਬਚਾਉਣਾ ਖਰਾ ਕਠਿਨ ਹੋ ਗਿਆ ਹੈ, ਪਰ ਧੰਨ ਗੁਰੂ ਜੀ ਹਨ, ਉਹਨਾਂ ਨੇ ਤੁਹਾਡਾ ਦੋਹਾਂ ਦਾ ਧਰਮ ਕਾਇਮ ਰੱਖਣਾ ਸੀ। ਸੂਰਜ ਚੜ੍ਹੇ ਅਸੀਂ ਅਜਿਹੇ ਥਾਂ ਨਿਕਲੇ ਜਿੱਥੋਂ ਪਤਾ ਕੱਢਣ ਤੋਂ ਮਾਲੂਮ ਹੋਇਆ ਕਿ ਸ਼ਹਿਰ ਇੱਥੋਂ ਨਿਰਾ 5-6 ਕੋਤੇ ਹੈ। ਖਬਰੇ ਇਸ ਵਿੱਚ ਗੁਰੂ ਜੀ ਨੇ ਭਲਾ ਹੀ ਕੀਤਾ ਜੋ ਅਸੀਂ ਠੀਕ ਵੇਲੇ ਸਿਰ ਆ ਪਹੁੰਚੇ ਔਰ ਬਹੁਤ ਥੋੜ੍ਹੀ ਜਿਹੀ ਲੜਾਈ ਵਿੱਚ ਹੀ ਖਜ਼ੀਆ ਪਾਰ ਹੋਇਆ। ਨਹੀਂ ਤਾਂ ਜੇ ਯੁੱਧ ਆਉਂਦਾ ਤਾਂ ਅਸੀਂ ਥੋੜ੍ਹੇ ਸਾਂ ਅਤੇ ਤੁਰਕਾਂ ਦੀ ਫੌਜ ਇੱਥੇ ਚੌਖੀ ਸੀ, ਫਿਰ ਜਿੱਤਣਾ ਔਖਾ ਹੋ ਜਾਂਦਾ। ਇਸ ਪ੍ਰਕਾਰ ਦੇ ਬਚਨ ਢੇਰ 'ਚ ਰੋਂਦੇ ਰਹੇ। ਹੁਣ ਪਿੰਡ ਵੱਲ ਜੋ ਸਿੱਖ ਦਾਣਾ ਖਾਣਾ ਲੈਣ ਗਏ ਸਨ ਮੁੜ ਆਏ ਕਿ ਹਿੰਦੂ ਇੱਥੇ ਘੱਟ ਹਨ, ਤੁਰਕਾਂ ਦਾ ਜ਼ੋਰ ਹੈ, ਕੋਈ ਵੀ ਰੋਟੀ ਪਾਣੀ ਨਹੀਂ ਦਿੰਦਾ, ਮੁੱਲ ਵੀ ਦੇ ਚੁੱਕੇ ਹਾਂ ਤਦ ਵੀ ਨਹੀਂ ਦਿੰਦੇ, ਅਤੇ ਹਿੰਦੂ ਥੋੜ੍ਹੇ ਅਤੇ ਗਰੀਬ ਹੋਣ ਕਰਕੇ ਇਹਨਾਂ ਤੋਂ ਥਰ ਥਰ ਕੰਬਦੇ ਹਨ। ਸ਼ਾਮ ਸਿੰਘ ਬੋਲਿਆ, ਪੈਂਚਾਂ ਨੂੰ ਫੜ ਲਿਆਓ। ਸਿੱਖਾਂ ਨੇ ਦੋ ਪੁਰਖ ਅੱਗੇ ਕੀਤੇ ਕਿ ਇਹ ਪੈਂਚ ਹਨ ਜੋ ਫੜ ਆਉਂਦੇ ਹਨ। ਸ਼ਾਮ ਸਿੰਘ, ਕਿਉਂ ਚੌਧਰੀਓ, ਖਾਣਾ ਕਿਉਂ ਨਹੀਂ ਦਿੰਦੇ? ਪੈਂਚ, ਪਾਤਸ਼ਾਹ ਦਾ ਹੁਕਮ ਨਹੀਂ। ਸ਼ਾਮ ਸਿੰਘ, ਇਸ ਵੇਲੇ ਪਾਤਸ਼ਾਹ ਖਾਲਸਾ ਹੈ। ਪੈਂਚ, ਖਾਲਸੇ ਦਾ ਕੀ ਪਤਾ ਹੈ? ਬੱਦਲ ਛਾਇਆ ਵਾਂਗ ਹੋਣੇ ਹੈ ਅਤੇ ਹੋਣੇ ਗੁੰਮ, ਤੁਸੀਂ ਕੱਲ੍ਹ ਖਬਰੇ ਕਿੱਥੇ ਹੋਵੋਗੇ? ਸ਼ਾਮ ਸਿੰਘ, 10-20 ਜਣੇ ਜਾ ਕੇ ਪਿੰਡ ਵਿੱਚੋਂ ਖਾਣ ਪੀਣ ਨੂੰ ਲੈ ਆਓ, ਪਰ ਕਿਸੇ ਤੀਵੀਂ ਬਾਲ ਨੂੰ ਦੁੱਖ ਨਾ ਦੇਣਾ ਅਤੇ ਨਾ ਹੀ ਖਾਣ ਦੀਆਂ ਚੀਜ਼ਾਂ ਤੋਂ ਬਿਨਾਂ ਕਿਸੇ ਹੋਰ ਚੀਜ਼ ਨੂੰ ਛੇੜਨਾ। ਸਰਦਾਰ ਇਹ ਹੁਕਮ ਦੇ ਰਿਹਾ ਸੀ ਕਿ 3-4 ਮੁਸਲਮਾਨੀਆਂ ਬੁਰਕੇ ਪਹਿਨੀ ਹੌਲੀ ਹੌਲੀ ਰੋਂਦੀਆਂ ਆ ਖਲੋਤੀਆਂ ਔਰ ਨਾਲ ਇੱਕ 14 ਵਰੇ ਦੇ ਬਾਲ ਨੂੰ ਲਿਆਈਆਂ। ਉਸਦੀ ਜ਼ੁਬਾਨੀ ਬੇਨਤੀਆਂ ਕਰਨ ਲੱਗੀਆਂ ਕਿ ਆਪ ਸਾਡੇ ਮਰਦਾਂ ਨੂੰ ਮਾਰੋ ਨਹੀਂ ਅਤੇ ਨਾ ਕੁਝ ਵਧੀਕੀ ਹੀ ਕਰੋ, ਜੋ ਕੁਝ ਮੰਗਦੇ ਹੋ ਅਸੀਂ ਦੇ ਦਿੰਦੀਆਂ ਹਾਂ। ਸਰਦਾਰ, ਬਸ ਰੋਟੀਆਂ ਚਾਹੀਏ। ਤੀਵੀਆਂ, ਅਸੀਂ ਹੁਣੇ ਇੰਦਵਾਣੀਆਂ ਤੋਂ ਪੂਰਾ ਦੇ ਪੂਰ ਰੋਟੀਆਂ ਦੇ ਪਕਵਾ ਕੇ ਕੱਲ ਦਿੰਦੀਆਂ ਹਾਂ, ਪਰ ਤੁਸੀਂ ਸਾਡੇ ਮਰਦਾਂ ਨੂੰ ਤਾਂ ਕੁਛ ਨਾ ਕਹੋਗੇ। ਸ਼ਾਮ ਸਿੰਘ, ਨਹੀਂ, ਅਸੀਂ ਅੰਨ ਦਾ ਮੁੱਲ ਦਿੰਦੇ ਹਾਂ, ਪਰਜਾ ਨੂੰ ਲੁੱਟਣਾ ਜਾਂ ਮਾਰਨਾ ਖਾਲਸੇ ਦਾ ਕੰਮ ਨਹੀਂ। ਪਾਤਸ਼ਾਹ ਸੈਨਾ ਦੀ ਅੱਖੀ ਘਾਟਾ ਪਾਉਣਾ, ਫੌਜਾਂ ਨੂੰ ਹਰਾ ਕੇ ਖਜ਼ਾਨੇ ਲੁੱਟ ਲੈ ਜਾਣੇ ਸਾਡਾ ਕੰਮ ਹੈ। ਅਸੀਂ ਜ਼ੁਲਮ ਦੇ ਵੈਰੀ ਹਾਂ, ਪਰਜਾ ਦੇ ਦੁਸ਼ਮਣ ਨਹੀਂ ਹਾਂ। ਜਾਓ, ਛੇਤੀ ਕਰੋ, ਖਾਲਸਾ ਕਾਜੇ ਹੈ, ਮੁੱਲ ਲਓ, ਅੰਨ ਦਿਓ, ਮਰਦ ਤੁਹਾਡੇ ਸੁਖੀ ਵਸਣ। ਤੀਵੀਆਂ ਤੁਰੰਤ ਪਿੰਡ ਗਈਆਂ ਔਰ ਸਾਰੀਆਂ ਹਿੰਦਵਾਣੀਆਂ ਨੂੰ ਘਰਾਂ ਥੀ ਕੱਢ ਆਟਾ ਦਾਲ ਕੋਲੋਂ ਦੇ ਕੇ ਪਕਾਉਣ ਡਾ ਦਿੱਤਾ। ਕਈ ਤੰਦੂਰ ਤਪ ਗਏ, ਕਈ ਲੋਹਾਂ ਧਰੀਆਂ ਗਈਆਂ, ਕਈ ਦੇਗਚੇ ਦਾਲਾਂ ਦੇ ਚੜ ਗਏ। ਰੋਟੀਆਂ ਪੱਕਦੀਆਂ ਤਾਂ ਖਾਲਸੇ ਨੇ 1-2 ਖੇਤ ਗਾਜਰਾਂ ਦੇ ਮੁਕਾਏ। ਜਦ ਦਾਲਾਂ ਅਤੇ ਰੋਟੀਆਂ ਆਈਆਂ ਤਾਂ ਰੱਜ ਕੇ ਛੱਕੀਆਂ। ਤ੍ਰਿਪਤ ਹੋ ਕੇ ਪੈਂਚਾਂ ਨੂੰ ਛੱਡ ਦਿੱਤਾ। ਆਟੇ ਦੇ ਮੁੱਲ ਵਜੋਂ ਅਤੇ ਗਾਜਰਾਂ ਦਾ ਮੁੱਲ ਕਰਕੇ ਕੁਝ ਮੋਹਰਾਂ ਦੇ ਕੇ ਕੂਚ ਦਾ ਹੁਕਮ ਦੇ ਦਿੱਤਾ। ਇਸ ਹੁਕਮ ਦੇ ਹੁੰਦਿਆਂ ਸਿੱਖਾਂ ਦੀ ਫੁਰਤੀ ਦੇਖਣ ਯੋਗ ਸੀ। ਦੇਖਦੇ ਦੇਖਦੇ ਹੀ ਸਾਰੇ ਸਵਾਰ ਹੋ ਪਏ ਔਰ ਚੜ੍ਹਾਈ ਦਾ ਸ਼ਬਦ ਸੁਣ ਕੇ ਖਾਲਸੇ ਦੀ ਫੌਜ ਬਸੰਤ ਰੁੱਤ ਦੀ ਪੌਣ ਵਾਂਗੂ ਸਹਿਜੇ ਸਹਿਜੇ ਤੁਰ ਪਈ ਔਰ ਕੁਝ ਚਿਰ ਮਗਰੋਂ ਨਜ਼ਰਾਂ ਥੀ ਓਲੇ ਹੋ ਗਈ। ਜਾਂ ਪਰਛਾਵੇਂ ਢਲਣ ਦਾ ਵੇਲਾ ਹੋਇਆ ਤਾਂ ਤੁਰਕਾਂ ਦੀ ਫੌਜ ਦਾ ਇੱਕ ਦਸਤਾ ਇਸੇ ਪਿੰਡ ਆ ਪਹੁੰਚਿਆ ਔਰ ਪੈਂਚਾਂ ਨੂੰ ਸਦਵਾ ਕੇ ਫੌਜ ਦੇ ਸਰਦਾਰ ਨੇ ਪੁੱਛਿਆ ਕਿ ਇਸ ਪਾਸਿਓਂ ਕੋਈ ਸਿੱਖਾਂ ਦੀ ਫੌਜ ਲੰਘੀ ਹੈ? ਪੈਂਚ, ਹਾਂ ਹਜ਼ੂਰ, ਇੱਥੇ ਉਤਰੀ ਸੀ ਅਤੇ ਰੋਟੀ ਪਾਣੀ ਖਾ ਕੇ ਥੋੜ੍ਹਾ ਚਿਰ ਹੋਇਆ ਗਈ ਹੈ। ਸਰਦਾਰ, ਰੋਟੀ ਕਿਸਨੇ ਦਿੱਤੀ? ਪੈਂਚ, ਪਿੰਡ ਦੇ ਹਿੰਦੂਆਂ ਨੇ। ਸਰਦਾਰ, ਕਿਸੇ ਮੁਸਲਮਾਨ ਨੇ ਵੀ? ਪੈਂਚ, ਨਹੀਂ ਜੀ, ਮੁਸਲਮਾਨ ਕਦੇ ਕਾਫਰਾਂ ਦੀ ਮਦਦ ਕਰਦੇ ਹਨ ਖੁਸ਼ੀ ਨਾਲ? ਇਹਨਾਂ ਹਿੰਦੂਆਂ ਨੂੰ ਤਾਂ ਸਿੱਖ ਵੇਖ ਚੰਦ ਚੜ੍ਹ ਗਿਆ ਸੀ। ਇਹ ਗੱਲ ਸੁਣ ਕੇ ਮੁਗਲ ਸਰਦਾਰ ਨੂੰ ਰੋਹ ਚੜ੍ਹ ਗਿਆ ਅਤੇ ਉਸੇ ਵੇਲੇ ਹਿੰਦੂਆਂ ਨੂੰ ਫੜ ਮੰਗਵਾਇਆ। ਨਾ ਕੋਈ ਪੁੱਛ, ਨਾ ਗਿੱਛ, ਨਾ ਦੋਸ਼ ਸਬੂਤ ਕੀਤਾ, ਐਵੇਂ ਅੰਨੇ ਵਾਹ ਮਾਰ ਕੁਟਾਈ 'ਤੇ ਉਤਰ ਪਏ। ਰੋਟੀ ਆਪ ਦਿੱਤੀ ਸਾਨੇ, ਫਸਾ ਦਿੱਤਾ ਵੀ ਦੋਸ਼ੀਆਂ ਨੂੰ। ਇਸ ਬੇਤਰਸੀ ਦੀ ਮਾਰ ਕੁੱਟ ਵਿੱਚ ਕਈ ਵਿਚਾਰੇ ਜਾਨੋਂ ਹੀ ਮਾਰੇ ਗਏ। ਇੱਕ ਨਵੀਂ ਵਿਆਹੀ ਇਸਤਰੀ ਦੇ ਭਰਾਤਾਂ ਨੂੰ ਮਾਰ ਦਿੱਤਾ ਅਤੇ ਉਸ ਮੁਟਿਆਰ ਨੂੰ ਨਿਕਾਹ ਵਿੱਚ ਲਿਆਉਣ ਦਾ ਹੁਕਮ ਦਿੱਤਾ। ਤਦ ਉਸ ਧਰਮੀ ਤੀਵੀ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਮੇਰੇ ਭਰਾਤਾਂ ਨਾਲ ਮਾਰ ਦਿਓ, ਪਰ ਇਹ ਗੱਲ ਕੌਣ ਮੰਨਦਾ ਸੀ? ਨਿਰਾਸ਼ ਹੋ ਕੇ ਉਸ ਤੀਵੀ ਨੇ ਡਾਢੀ ਫੁਰਤੀ ਨਾਲ ਵੱਧ ਕੇ ਸਰਦਾਰ ਦੀ ਅੱਖ ਪਰ ਅਜਿਹਾ ਘੁਸਣ ਜੜਿਆ ਕਿ ਉਸਦੀ ਅੱਖ ਫਿਸ ਗਈ ਔਰ ਬੇਸੁੱਧ ਲੇਟ ਗਿਆ। ਇਹ ਵੇਖ ਕੇ ਇੱਕ ਪਠਾਣ ਨੇ ਬੇਵੱਸਿਆ ਹੋ ਕੇ ਤਲਵਾਰ ਸੂਤ ਕੇ ਅਜਿਹੀ ਮਾਰੀ ਜੋ ਉਸ ਧਰਮੀ ਇਸਤਰੀ ਦਾ ਸਿਰ ਅੱਡ ਹੋ ਗਿਆ ਔਰ ਤਲਵਾਰ ਦੀ ਨੋਕ ਸਰਦਾਰ ਦੀ ਛਾਤੀ ਵਿੱਚ ਜਾ ਵੱਜੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।